ਚੱਲ ਰਹੀ ਲੜੀਵਾਰ ਕਥਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਥਿੱਤੀ ਗੌੜੀ ਮਹੱਲਾ ਪੰਜਵਾਂ 298 ਅੰਗ ਤੇ 7ਵਾਂ ਸਲੋਕ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਲੋਕ ਸੰਤ ਮੰਡਲ ਹਰ ਜਸ ਕਥੈ ਬੋਲੇ ਸਤ ਸੁਭਾਏ। ਜੋ ਮੰਡਲ ਤੋਂ ਭਾਵ ਹੁੰਦਾ ਸਮੂਹ ਸੰਤ ਹਰੀ ਜਸ ਨੂੰ ਕਥਨ ਕਰਦੇ ਨੇ ਸਾਰੇ ਹੀ, ਅਤੇ ਸੁਭਾਵਕ ਹੀ ਉਹ ਸੱਚ ਬੋਲਦੇ ਨੇ। ਸੁਭਾਵਕ ਹੀ ਸਤਨਾਮ ਸ੍ਰੀ ਵਾਹਿਗੁਰੂ ਬੋਲਦੇ ਨੇ, ਕਿਉਂਕਿ ਉਹਨਾਂ ਨੂੰ ਸੰਸਾਰੀ ਜੀਵਾਂ ਵਾਂਗੂ, ਮਾਇਆਵੀ ਲੋਕਾਂ ਵਾਂਗੂ, ਧੰਦਿਆਂ ਵਪਾਰਾਂ ਵਿੱਚ ਫਸੇ ਲੋਕਾਂ ਵਾਂਗੂ ਝੂਠ ਬੋਲਣ ਦੀ ਆਦਤ ਨਹੀਂ ਪੈਂਦੀ। ਉਹ ਹਮੇਸ਼ਾ ਸੁੱਤੇ ਸਿੱਧੀ ਹਰੇਕ ਦਾ ਭਲਾ ਜਾਣ ਕੇ, ਪਰਮਾਤਮਾ ਦੇ ਨੇੜੇ ਹੋਣ ਕਰਕੇ, ਸੱਤ ਸਰੂਪ ਦੇ ਨੇੜੇ ਹੋਣ ਕਰਕੇ ਹਮੇਸ਼ਾ ਹੀ ਸੱਤ ਬੋਲਦੇ ਨੇ। ਸੋ ਸੰਤ ਮੰਡਲ, ਜੋ ਸਾਨੂੰ ਗਿਆਨ ਦਿੱਤਾ ਮਹਾਂਪੁਰਖਾਂ ਨੇ ਕਿ ਸੱਚਖੰਡ ਦੇ ਉਰਲੇ ਪਾਸੇ ਇੱਕ ਸੰਤ ਮੰਡਲ ਵੀ ਹੈ, ਜਿੱਥੇ ਸਾਰੇ ਸੰਤਾਂ ਮਹਾਤਮਾ ਦੀ, ਬ੍ਰਹਮ ਗਿਆਨੀਆਂ ਦੀ ਇਕੱਤਰਤਾ, ਕਲਗੀਧਰ ਪਿਤਾ ਜੀ ਦੇ ਜਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅਸਥਾਨ ਤੇ, ਜਿੱਥੇ ਸਤਿਗੁਰੂ ਆ ਕੇ ਸੁਸ਼ੋਭਿਤ ਹੁੰਦੇ ਨੇ, ਫਿਰ ਸਾਰੇ ਸੰਤਾਂ ਨਾਲ ਜੋ ਵਿਚਾਰ ਸਾਂਝੇ ਕਰਦੇ ਨੇ ਸ੍ਰਿਸ਼ਟੀ ਦੀ ਪਾਲਣਾ ਦੇ ਸੰਬੰਧ ਵਿੱਚ, ਕਈ ਪ੍ਰਕਾਰ ਦੇ ਬਚਨ ਮਿਲਾਸ, ਇਹ ਰੂਹਾਨੀਅਤ ਦੀਆਂ ਚੀਜ਼ਾਂ ਜਿਹੜੀਆਂ ਸੰਸਾਰ ਦੇ ਅੱਗੇ ਕਿਸੇ ਮਹਾਂਪੁਰਖ ਨੇ ਕਦੇ ਵੀ ਪ੍ਰਗਟ ਨਹੀਂ ਕੀਤੀਆਂ, ਕਿਉਂਕਿ ਰੂਹਾਨੀ ਚੀਜ਼ਾਂ ਪ੍ਰਗਟ ਕਰਨ ਤੋਂ ਬਹੁਤ ਸੰਕੋਚ ਕਰਦੇ ਨੇ, ਕਿਉਂਕਿ ਦੁਨਿਆਵੀ ਲੋਕਾਂ ਦੇ ਵਿੱਚ 1% ਲੋਕ ਰੂਹਾਨੀਅਤ ਨੂੰ ਮਾਨਤਾ ਦਿੰਦੇ ਨੇ, 99% ਲੋਕ ਜਿਹੜੇ ਨੇ ਉਹ ਜ਼ਿਆਦਾਤਰ ਰੂਹਾਨੀਅਤ ਨੂੰ ਮਖੌਲ ਕਰਦੇ ਨੇ। ਪਰ ਕੁਝ ਸਮਾਂ ਐਸਾ ਆ ਗਿਆ ਕਿ ਰੂਹਾਨੀਅਤ ਦੀਆਂ ਚੀਜ਼ਾਂ ਸੁਣਾਉਣ ਦੇ ਨਾਲ ਜਿਹੜੇ ਡਿੱਗੇ ਹੋਏ ਮਨ ਸਨ ਉਹਨਾਂ ਨੂੰ ਧੀਰਜ ਪ੍ਰਾਪਤ ਹੁੰਦਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਸੰਤ ਮੰਡਲ, ਮੈਂ ਹਰ ਕਾ ਵਾਸ ਇਤਿਆਦਿ ਕੇ ਬੜਾ ਵੱਡਾ ਸ੍ਰੀ ਆਨੰਦ ਸਾਹਿਬ ਤੋਂ ਪਹਿਲਾਂ ਇਹ 916 ਅੰਗ ਤੇ ਇੱਕ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਉੱਥੇ ਪੜ੍ਹਿਆ ਜਾ ਸਕਦਾ। ਤੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸੰਤ ਮੰਡਲ ਹਰ ਜਸ ਕਥਾ, ਜਿਹੜੇ ਸਾਰੇ ਸੰਤ ਮੰਡਲ ਹੈ, ਜਿਤਨਾ ਵੀ ਸੰਤ ਮਹਾਤਮਾ ਸ੍ਰਿਸ਼ਟੀ ਤੇ ਧਰਤੀ ਤੇ ਕਿਤੇ ਵੀ ਬੈਠੇ ਨੇ, ਤਿੰਨਾਂ ਲੋਕਾਂ ਵਿੱਚ ਉਹ ਸੁਭਾਵਕ ਹੀ ਸਤ ਬਚਨ ਬੋਲਦੇ ਨੇ, ਸੁਭਾਵਕ ਹੀ ਸਤਨਾਮ ਵਾਹਿਗੁਰੂ ਬੋਲਦੇ ਨੇ। ਨਾਨਕ ਮਨ ਸੰਤੋਖੀ ਹੈ ਏਕ ਸਿਉ ਲਿਵ ਲਾਏ। ਸਤਿਗੁਰੂ ਕਥਨ ਕਰਦੇ ਨੇ, ਉਹਨਾਂ ਦੁਆਰਾ ਇੱਕ ਪਰਮਾਤਮਾ ਨਾਲ ਬਿਰਤੀ ਲਾ ਕੇ ਆਪਣੇ ਮਨ ਨੂੰ ਸੰਤੋਖੀ ਹੈ, ਸੰਤੁਸ਼ਟ ਕਰੀਏ, ਪ੍ਰਸੰਨ ਕਰੀਏ। ਨਾਨਕ ਮਨ ਸੰਤੋਖੀ ਹੈ ਏਕ ਸਿਉ ਲਿਵ ਲਾਏ। ਤੋ ਉਹਨਾਂ ਪਰਮਾ ਦੇ ਦੁਆਰਾ ਸਾਧੂ ਮਹਾਤਮਾ ਦੇ ਕੋਲੇ ਬੈਠ ਕੇ, ਜੇ ਆਪਾਂ ਬੱਚੇ ਕੋਲ ਬੈਠ ਜਾਂਦੇ ਹਾਂ, ਬੱਚੇ ਦੀ ਬਿਰਤੀ ਚੰਚਲ ਹੁੰਦੀ ਹੈ, ਬੱਚਾ ਕਦੇ ਇੱਧਰ ਛਾਲਾ ਮਾਰਦਾ, ਕਦੇ ਉੱਧਰ ਮਾਰਦਾ। ਸਿਆਣੇ ਸਿਆਣੇ ਬੰਦੇ ਵੀ ਜਾਂ ਬੱਚੇ ਨਾਲ ਗੱਲਾਂ ਤੋਤਲੀਆਂ ਸ਼ੁਰੂ ਕਰ ਦਿੰਦੇ ਨੇ, ਅਤੇ ਕਈ ਵਾਰ ਬੱਚਾ ਕਹਿੰਦਾ ਮੇਰੇ ਨਾਲ ਆਹ ਕਰੋ ਆਹ ਕਰੋ, ਬੱਚੇ ਨਾਲ ਆਪ ਛੋਟੀਆਂ ਛੋਟੀਆਂ ਗੇਮਾਂ ਖੇਡਣ ਲੱਗ ਜਾਂਦੇ ਹੈ, ਕਦੇ ਬੱਚਾ ਕਹਿੰਦਾ ਮੇਰੇ ਨਾਲ ਨੱਚੋ, ਕਦੇ ਬੱਚਾ ਕਹਿੰਦਾ ਆਹ ਕਰੋ। ਤੋ ਇਸ ਤਰੀਕੇ ਨਾਲ ਜਿਵੇਂ ਸਿਆਣਾ ਕਹਿੰਦਾ ਬੱਚੇ ਨਾਲ ਬੱਚਾ ਹੀ ਬਣ ਜਾਈਦਾ, ਇਸੇ ਪ੍ਰਕਾਰ ਜਿਨ੍ਹਾਂ ਨੇ ਬਹੁਤੇ ਪਸ਼ੂ ਰੱਖੇ ਹੁੰਦੇ ਪਿੰਡਾਂ ਦੇ ਵਿੱਚ, ਕਹਿੰਦੇ ਪਸ਼ੂਆਂ ਨਾਲ ਪਸ਼ੂ ਹੀ ਹੋ ਗਿਆ ਤੂੰ ਤਾਂ। ਇਹ ਇਸੇ ਪ੍ਰਕਾਰ ਸੋਭਤ ਦੀ ਗੱਲ ਹੈ, ਜਿਹੀ ਜੀ ਬੈਠਕ ਉਹੀ ਜੀ ਸੋਭਤ ਹੋ ਜਾਂਦੀ ਹੈ, ਜਿਵੇਂ ਕੋਈ ਮਾੜੇ ਪੁਰਸ਼ਾਂ 'ਚ ਬਹਿਣਾ ਸ਼ੁਰੂ ਹੋ ਗਿਆ, ਉਹਦੀ ਜਿਹੜੀ ਬੋਲੀ ਸੀ ਗਾਲ ਤੋਂ ਬਿਨਾਂ ਹੁੰਦੀ ਨਹੀਂ ਸੀ ਕੋਈ। ਸਤਿਗੁਰੂ ਜੀ ਕਹਿੰਦੇ ਨੇ ਜੇ ਤੁਸੀਂ ਬੰਦਗੀ ਕਰਨੀ ਆ, ਭਗਤੀ ਕਰਨੀ ਆ ਭਾਈ, ਤਾਂ ਚੰਗੇ ਬੰਦਿਆਂ ਦੇ ਵਿੱਚ ਜਿਹੜੇ ਨਾਮ ਜਪਣ ਵਾਲੇ ਬੰਦਗੀ ਵਾਲੇ ਨੇ, ਚੰਚਲ ਬਿਰਤੀ ਤੋਂ ਰਹਿਤ ਨੇ, ਜਿਹੜੇ ਟਿਕੇ ਹੋਏ ਮਨਾਂ ਵਾਲੇ ਨੇ, ਉਹਨਾਂ ਦੇ ਕੋਲ ਬੈਠ ਕੇ, ਟਿਕਿਆਂ ਹੋਇਆਂ ਵਿੱਚ ਬੈਠ ਕੇ, ਉਹ ਵਾਹਿਗੁਰੂ ਕਹਿੰਦੇ ਨੇ, ਉਹ ਲਿਵ ਬਿਰਤੀ ਨਾਲ ਜੁੜੇ ਹੋਏ ਨੇ, ਉਹਨਾਂ ਦੇ ਉੱਤੇ ਪਰਮਾਤਮਾ ਦੀ ਨਿਗਾਹ। ਸਤਿਗੁਰੂ ਕਹਿੰਦੇ ਤੁਸੀਂ ਵੀ ਵਾਹਿਗੁਰੂ ਜਦੋਂ ਉਹਨਾਂ ਦੇ ਨਾਲ ਰਲ ਕੇ ਕਹੋਗੇ, ਤੁਹਾਡੇ ਮਨ ਨੂੰ ਵੀ ਸੰਤੁਸ਼ਟੀ ਆਵੇਗੀ, ਸੰਤੋਖ ਹੋਵੇਗਾ, ਇਕਾਗਰਤਾ ਟਿਕਾਓ ਬਣ ਜਾਵੇਗਾ। ਪੌੜੀ ਸਪਤਮ ਸੰਚੋ ਨਾਮ ਧਨ ਟੂਟ ਨਾ ਜਾਹੇ ਭੰਡਾਰ। ਸਪਤਮ ਦਾ ਭਾਵ ਹੈ ਸੱਤਵੀਂ ਥਿੱਤ ਦੁਆਰਾ ਸਤਿਗੁਰੂ ਜੀ ਕਥਨ ਕਰਦੇ ਨੇ ਉਪਦੇਸ਼, ਕਹਿੰਦੇ ਭਾਈ ਨਾਮ ਰੂਪ ਧਨ ਨੂੰ ਸੰਚੋ ਦਾ ਅਰਥ ਹੁੰਦਾ ਇਕੱਠਾ ਕਰੋ। ਨਾਮ ਰੂਪ ਧਨ ਨੂੰ ਇਕੱਠਾ ਕਰਨਾ ਕਿਵੇਂ ਹੈ? ਜੋ ਬਾਰ ਬਾਰ ਮੂਲ ਮੰਤਰ ਦਾ ਅਭਿਆਸ, ਵਾਹਿਗੁਰੂ ਮੰਤਰ ਦਾ ਅਭਿਆਸ, ਗੁਰਬਾਣੀ ਦਾ ਅਭਿਆਸ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਸੋ ਗੁਰ ਕੀ ਬਾਣੀ ਸਹਿਜ ਬੈਰਾਗ, ਇਹ ਬਾਣੀ ਜੋ ਜੀ ਹੋ ਜਾਣੈ ਤਿਸ ਅੰਤਰ ਰਵੈ ਹਰਨਾਮਾ। ਮਹਾਰਾਜ ਫਰਮਾਉਂਦੇ ਨੇ ਇਹ ਨਾਮ ਰੂਪੀ ਭੰਡਾਰਾ ਟੂਟ ਨਾ ਜਾਹੇ, ਮੁੱਕ ਨਹੀਂ ਜਾਂਦਾ ਕਦੇ ਵੀ, ਕਿਉਂਕਿ ਰਾਮ ਨਾਮ ਧਨ ਕਰ ਸੰਚੌਨੀ, ਸੋ ਧਨ ਕਤਹੀ ਨਾ ਜਾਵੈ। संचन करो नाम तन निर्मल थाती अगमा पार। इस करके सतगुरु कहिंदे ने बार बार नाम तन नू इकट्ठा करी जाओ करी जाओ करी जाओ, एक दिन तुसी भी शाहूकार बन जाओगे नाम दे। महाराज जिवें फरमाउंदे ने सतगुरु सच्चे पातशाह जी कि संसार दे जिहड़े लोक ने काचा तन संच है मूर्ख गावार, और सतगुरु कहिंदे ने साचा तन गुरमत्ति पाए, काचा तन फोन आवै जाए। ਤਾਂ ਤੇ ਸਤਿਗੁਰੂ ਕਹਿੰਦੇ ਨੇ ਇਹੋ ਧਨ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ। ਇਹ ਜਿਹੜਾ ਨਾਮ ਧਨ ਹੈ ਇਹਨੂੰ ਕੋਈ ਖੋਹ ਨਹੀਂ ਸਕਦਾ, ਇਹ ਗਵਾਚਦਾ ਨਹੀਂ। ਸੰਸਾਰੀ ਧਨ ਅੱਗ ਲੱਗ ਜਾਂਦੀ ਹੈ, ਚੋਰੀ ਹੋ ਜਾਂਦਾ, ਡਾਕਟਰ ਲੈ ਜਾਂਦੇ ਨੇ, ਕਚਹਿਰੀਆਂ 'ਚ ਲੱਗ ਜਾਂਦੇ ਨੇ, ਥਾਂ ਥਾਂ 'ਤੇ ਖਰਚਾ ਹੋ ਜਾਂਦਾ, ਕਦੇ ਇਹਨੇ ਕਮਾਉਣੇ ਹੈ, ਕਦੇ ਵਧਾਉਣੇ ਹੈ, ਕਦੇ ਘੱਟ ਜਾਂਦਾ, ਫਿਰ ਰੋਂਦੇ ਹੈ। ਪਰ ਸਤਿਗੁਰੂ ਕਹਿੰਦੇ ਜਿਹੜਾ ਤੁਸੀਂ ਇੱਕ ਵਾਰ ਵਾਹਿਗੁਰੂ ਕਹਿ ਲਿਆ ਉਹ ਸਦੀਵੀ ਤੁਹਾਡਾ ਹੀ ਹੈ, ਉਹਨੂੰ ਕੋਈ ਘਟਾ ਨਹੀਂ ਸਕਦਾ। ਹਾਂ ਇੰਨਾ ਜ਼ਰੂਰ ਹੈ, ਜੇ ਇੱਕ ਵਾਰੀ ਵਾਹਿਗੁਰੂ ਮੰਤਰ ਦੇ ਵਿੱਚ ਮਨ ਬਾਣੀ ਸਰੀਰ ਕਰਕੇ ਆਖਿਆ ਵਾਹਿਗੁਰੂ, ਤਾਂ ਉਹ ਸਮਝ ਲਓ ਵੀ ਹਜ਼ਾਰਾਂ ਲੱਖਾਂ ਵਾਰੀ ਕਹੇ ਹੋਏ ਵਾਹਿਗੁਰੂ ਤੋਂ ਵੀ ਉੱਪਰ ਹੋ ਜਾਂਦਾ। ਕਿਉਂ? ਇੱਕ ਬੰਦੇ ਦਾ ਧਿਆਨ ਕਿਤੇ ਹੈ ਕਹਿੰਦਾ ਵਾਹਿਗੁਰੂ, ਉਹਦਾ ਉਨਾ ਕੁ ਫਲ ਹੈ। ਇੱਕ ਬੰਦੇ ਦਾ ਧਿਆਨ ਹੀ ਵਾਹਿਗੁਰੂ ਦੇ ਵਿੱਚ ਹੈ, ਆਸਤਕ ਭਾਵਨਾ ਰੱਖ ਕੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੜੀ ਪ੍ਰੀਤ ਜੋੜ ਕੇ ਵਾਹਿਗੁਰੂ ਕਹਿੰਦਾ, ਮਹਾਰਾਜ ਕਹਿੰਦੇ ਨੇ ਉਹਦਾ ਧਿਆਨ ਹੀ ਵਾਹਿਗੁਰੂ 'ਚ ਜੁੜ ਜਾਂਦਾ ਅਤੇ ਵਾਹਿਗੁਰੂ ਤੱਕ ਉਹ ਅੱਖਰ ਪਹੁੰਚ ਜਾਂਦਾ। ਵਾਹਿਗੁਰੂ ਸਰਵ ਵਿਆਪਕ ਹੋਣ ਕਰਕੇ ਉਹਦੇ 'ਤੇ ਪ੍ਰਸੰਨ ਹੁੰਦੇ ਨੇ, ਕਿੰਨੇ ਪਿਆਰ ਨਾਲ ਵਾਹਿਗੁਰੂ ਕਹਿੰਦਾ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਤ ਸੰਗਤ ਮਹਿ ਪਾਈ ਹੈ ਅੰਤ ਨਾ ਪਾਰਾ ਵਾਰ। ਜਿਸ ਦੇ ਪਾਰ ਔਰ ਵਾਰ ਦਾ ਅੰਤ ਹੀ ਨਹੀਂ ਆਉਂਦਾ, ਉਸ ਪਰਮੇਸ਼ਰ ਦਾ ਨਾਮ ਰੂਪ ਭੰਡਾਰਾ ਜਿਹੜਾ ਉਹ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਕਰੀਦਾ। ਅੱਜ ਦੀ ਦੁਨੀਆ ਜਿਹੜੀ ਆ ਉਹ ਸੰਤਾਂ ਦੀ ਨਿੰਦੇ ਕਰੀ ਜਾਂਦੀ ਹੈ, ਜਿਹੜੇ ਪਤਾ ਨਹੀਂ ਵਾਹਿਗੁਰੂ ਜਾਣੇ ਇਹਨਾਂ ਨੂੰ ਕੀ ਕਿਸੇ ਨੇ ਪੱਟੀ ਪੜਾਈ ਹੋਈ ਹੈ ਜਾਂ ਕੀ ਕਿਸੇ ਨੇ ਸਿਖਾਇਆ ਹੋਇਆ। ਸੋ ਇਸ ਕਰਕੇ ਜਿਵੇਂ ਸਤਿਗੁਰੂ ਜੀ ਜੇ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਸੀਂ, ਹੋਰ ਕਿਸੇ ਨੂੰ ਮੰਨਦੇ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜੇ ਸਾਡੇ ਗੁਰਸਿੱਖ ਸੱਚੇ ਸੁੱਚੇ ਪਹੁੰਚੀਆਂ ਰੂਹਾਂ ਨੇ ਸੰਤ ਮਹਾਤਮਾ, ਉਹਨਾਂ ਦੇ ਕੋਲ ਭਾਈ ਬੈਠ ਕੇ ਪ੍ਰਾਪਤ ਕਰੋ, ਬਹੁਤ ਕੁਛ ਮਿਲਦਾ। ਅੱਜ ਜਿਹੜੀ ਸੰਸਾਰ ਭਰ ਦੇ ਵਿੱਚ ਦਾਸ ਨੇ ਇਸ ਕਥਾ ਦੀ ਸੇਵਾ ਮਹਾਂਪੁਰਖਾਂ ਦੇ ਹੁਕਮ ਨਾਲ ਕੀਤੀ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਹੁਕਮ ਕੀਤਾ ਭਾਈ ਸਭ ਤੋਂ ਬਾਅਦ ਕਥਾ ਕਰਨੀ ਹੈ। ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਬਚਨ ਕੀਤਾ ਕਥਾ ਸੁਣ ਕੇ ਇੱਕ ਦਿਨ, ਕਹਿੰਦੇ ਅੱਜ ਤੋਂ ਸਾਰੇ ਸਿੰਘ ਇਹਨੂੰ ਭਾਈ ਗਿਆਨੀ ਠਾਕੁਰ ਸਿੰਘ ਕਹਿਣਾ, ਇਕੱਲਾ ਠਾਕੁਰ ਸਿੰਘ ਨਹੀਂ ਕਹਿਣਾ। ਉਦੋਂ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਕੋਲ ਖੜੇ ਸੀ, ਉਦੋਂ ਭਾਈ ਰਾਮ ਸਿੰਘ ਸੁਲਤਾਨਪੁਰੀ ਜਥੇਦਾਰ, ਉਦੋਂ ਹੁਣ ਦੇ ਮੌਕੇ 'ਤੇ ਜਿਹੜੇ ਬਾਬਾ ਰਾਮ ਸਿੰਘ ਜੀ ਨੇ ਅਤੇ ਉਹ ਵੀ ਕੋਲ ਖੜੇ ਸੀ, ਜੋ ਸਿੰਘ ਸਾਹਿਬ ਪਹਿਲਾਂ ਜੋ ਹਰਿਮੰਦਰ ਸਾਹਿਬ 'ਚ ਰਹੇ। ਸੋ ਇਸ ਪ੍ਰਕਾਰ ਜੋ ਹੁਣ ਟਕਸਾਲ ਦੇ ਵਿੱਚ ਟਕਸਾਲ ਨੂੰ ਚਲਾ ਰਹੇ ਨੇ, ਚਾਰੇ ਪਾਸੇ ਪ੍ਰਚਾਰ ਕਰ ਰਹੇ ਟਕਸਾਲ ਦਾ, ਅਤੇ ਇਸ ਤਰੀਕੇ ਨਾਲ ਥਾਂ ਥਾਂ ਦੇ ਉੱਤੇ ਉਹ ਵੀ ਉਦੋਂ ਕੋਲ ਖੜੇ ਸੀ। ਭਾਈ ਮੋਹਕਮ ਸਿੰਘ ਹੁਣੀ ਉਦੋਂ ਕੋਲ ਖੜੇ ਸੀ, ਭਾਈ ਬਲਵਿੰਦਰ ਸਿੰਘ ਅੰਮ੍ਰਿਤਸਰ ਵਾਲੇ ਕੋਲ ਖੜੇ ਸੀ। ਇਹਨਾਂ ਸਾਰਿਆਂ ਸਿੰਘਾਂ ਨੂੰ ਪਤਾ ਹੈ ਸਰਹਾਲੀ ਨਗਰ ਜਿੱਥੇ ਬਾਬਾ ਤਾਰਾ ਸਿੰਘ ਦਾ ਸਥਾਨ ਹੈ, ਜਿੱਥੇ ਸਰੋਵਰ ਵਾਲੇ ਪਾਸਿਓਂ ਪਿੰਡ ਵਾਲੇ ਪਾਸੇ ਨੂੰ ਰਾਹ ਜਾਂਦਾ, ਲੋਹੇ ਦਾ ਗੇਟ ਲੱਗਿਆ ਹੋਇਆ ਸੀ ਉੱਧਰ ਛੋਟਾ ਜਿਹਾ, ਉਸ ਸਾਈਡ ਦੇ ਉੱਤੇ ਖੜ ਕੇ ਫਿਰ ਇਹ ਮਹਾਂਪੁਰਖਾਂ ਨੇ ਵਰ ਦਿੱਤਾ ਸੀ। ਤਾਂ ਤੇ ਸਾਰੀਆਂ ਸੰਗਤਾਂ ਦੇ ਵਿੱਚ ਮਹਾਂਪੁਰਖਾਂ ਨੇ ਹੁਕਮ ਕੀਤਾ ਕਿ ਭਾਈ ਇਹਨੂੰ ਗਿਆਨੀ ਠਾਕੁਰ ਸਿੰਘ ਕਹਿਣਾ। ਮੈਂ ਆਪਣੇ ਆਪ ਨੂੰ ਕਦੇ ਵੀ ਨਹੀਂ ਕਹਿੰਦਾ ਕਿ ਮੈਂ ਗਿਆਨੀ ਹਾਂ, ਮਹਾਂਪੁਰਖਾਂ ਦੇ ਹੁਕਮ ਨਾਲ ਹੀ ਇਹ ਗਿਆਨ ਹੁੰਦਾ, ਉਹੀ ਆਪ ਹੀ ਕਥਾ ਕਰਾਉਂਦੇ ਹੈ। ਜੇ ਉਹਨਾਂ ਦੀ ਸੰਗਤ ਕੀਤੀ ਹੈ ਤਾਂ ਸਾਨੂੰ ਇੰਨਾ ਕੁਝ ਪ੍ਰਾਪਤ ਹੋਇਆ। ਲੋਕੀ ਕਹਿੰਦੇ ਕਿ ਸੰਤਾਂ ਤੋਂ ਕੀ ਮਿਲਦਾ, ਅਤੇ ਆਹ ਸਾਰੀ ਦੁਨੀਆਂ ਦੇ ਵਿੱਚ ਅੱਜ ਕਰੋੜਾਂ ਸੀੜੀਆਂ ਦੇ ਨਾਲ ਲੱਖਾਂ ਜੀਵਾਂ ਦਾ ਜਿਹੜਾ ਉਧਾਰ ਹੋਇਆ ਇਹ ਮਹਾਂਪੁਰਖਾਂ ਦੀ ਬਖਸ਼ਿਸ਼ ਦਾ ਸਦਕਾ ਹੀ ਹੋਇਆ। ਬਚਪਨ ਤੋਂ ਲੈ ਕੇ ਜਿੰਨੀ ਸੰਗਤ ਕੀਤੀ ਆ ਉਹਨਾਂ ਦੀ, ਕਦੇ ਮਾੜਾ ਬਚਨ ਨਹੀਂ ਕਰਨ ਦਿੰਦੇ, ਕਦੇ ਮਾੜਾ ਸੋਚਣ ਨਹੀਂ ਦਿੰਦੇ, ਹਮੇਸ਼ਾ ਕਹਿਣਾ ਇੰਨੇ ਪਾਠ ਕਰੋ, ਇੰਨੀ ਬਾਣੀ ਪੜ੍ਹੋ, ਸੇਵਾ ਕਰੋ, ਭਗਤੀ ਕਰੋ, ਬੰਦਗੀ ਕਰੋ। ਕਥਾ ਸੁਣ ਸੁਣ ਕੇ ਸਾਧ ਸੰਗਤ ਜੀ ਇੱਥੇ ਤੱਕ ਮਹਾਰਾਜ ਦੀ ਕਿਰਪਾ ਨਾਲ ਪਹੁੰਚੇ ਹੈ, ਔਰ ਜਿਹੜਾ ਖਜ਼ਾਨਾ ਮਹਾਂਪੁਰਖਾਂ ਤੋਂ ਮਿਲਿਆ ਉਹ ਅੱਗੇ ਵਰਤਾ ਰਹੇ ਹੈ। ਤਾਂ ਤੇ ਸਤਿਗੁਰੂ ਕਹਿੰਦੇ ਸੰਤ ਸੰਗਤ ਮਹਿ ਪਾਈ ਹੈ ਅੰਤ ਨਾ ਪਾਰਾ ਵਾਰ। ਸੰਤਾਂ ਦੀ ਸੰਗਤ ਦੇ ਵਿੱਚ ਮਿਲ ਕੇ ਹੀ ਜਿਸ ਦੇ ਪਾਰ ਔਰ ਵਾਰ ਦਾ ਅੰਤ ਨਹੀਂ ਆਉਂਦਾ ਪਰਮੇਸ਼ਰ ਦਾ, ਉਸ ਪਰਮੇਸ਼ਰ ਦਾ ਨਾਮ ਰੂਪ ਭੰਡਾਰਾ ਜਿਹੜਾ ਸੰਤਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਾਪਤ ਕਰੀਦਾ। ਪਰ ਸਤਿਗੁਰੂ ਕਹਿੰਦੇ ਨੇ ਉਹਦੇ ਲਈ ਕੁਛ ਵਿਸ਼ੇਸ਼ ਇੱਕ ਧਿਆਨ ਦੇਣ ਦੀਆਂ ਗੱਲਾਂ ਨੇ, ਧਿਆਨ ਦੇਣ ਦੇ ਬਚਨ ਕਰਦੇ ਨੇ ਕਿ ਖਾਸ ਗੱਲ ਦਾ ਧਿਆਨ ਰੱਖੋ। ਕਿਹੜੀ? ਆਪ ਤਜੋ ਗੋਬਿੰਦ ਭਜੋ ਸਰਨ ਪਰਹੋ ਹਰ ਰਾਏ। ਕਹਿੰਦੇ ਭਾਈ ਆਪਾ ਪਾ ਹੰਕਾਰ ਨੂੰ ਤਿਆਗੋ ਪਹਿਲਾਂ, ਕਿਉਂਕਿ ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਖੂਹ ਚ ਬਿੱਲੀ ਡਿੱਗ ਪਈ, 500 ਡੋਲ ਕੱਢਤਾ ਪਾਣੀ ਦਾ, ਮੁਸ਼ਕ ਨਾ ਗਿਆ। 1000 ਡੋਲ ਕੱਢਿਆ, 2000 ਡੋਲ ਕੱਢਿਆ, ਫਿਰ ਸਿਆਣੇ ਨੂੰ ਪੁੱਛਿਆ ਮੁਸ਼ਕ ਨਹੀਂ ਗਿਆ। ਜਦੋਂ ਉਹਨੇ ਆ ਕੇ ਦੇਖਿਆ ਕਹਿੰਦਾ ਉਹ ਬਿੱਲੀ ਤਾਂ ਖੂਹ ਚ ਹੀ ਡਿੱਗੀ ਹੋਈ, ਬਿੱਲੀ ਤਾਂ ਕੱਢੀ ਨਹੀਂ। ਕਹਿੰਦੇ ਤੁਸੀਂ ਬਿੱਲੀ ਕੱਢਣ ਨੂੰ ਤਾਂ ਕਿਹਾ ਹੀ ਨਹੀਂ ਸੀ, ਕਹਿੰਦੇ ਡੋਲ ਕੱਢਣ ਨੂੰ ਕਿਹਾ ਸੀ। ਕਹਿੰਦੇ ਭਾਈ ਮੂਲ ਕਾਰਨ ਤਾਂ ਬਿੱਲੀ ਹੈ ਮੁਸ਼ਕ ਦਾ ਕਾਰਨ। ਇਸੇ ਪ੍ਰਕਾਰ ਜਿਹੜੇ ਸੱਜਣ ਚਾਹੁੰਦੇ ਨੇ, ਗੁਰਮੁਖ ਚਾਹੁੰਦੇ ਨੇ ਬਾਣੀ ਪੜ੍ਹਨੀ, ਪ੍ਰਾਪਤੀ ਕਰਨੀ, ਸ਼ਾਂਤੀ ਟਿਕਾਓ, ਗੁਰਮਤ ਦਾ ਰਸਤਾ ਚਾਹੁੰਦੇ ਨੇ, ਉਹ ਪਹਿਲਾਂ ਉਹਨਾਂ ਨੂੰ ਇਹ ਤਿਆਗ ਕਰਨਾ ਪਵੇਗਾ ਹਉਮੈ ਦਾ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰਤਲੀ ਗਲੀ ਮੋਰੀ ਆਓ, ਹਿਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸਤਿਗੁਰੂ ਕਹਿੰਦੇ ਆਪ ਤਜੋ, ਪਹਿਲਾਂ ਤਾਂ ਆਪਾਂ ਭਾਵ ਛੱਡੋ ਕਿ ਮੈਂ ਵੀ ਕੋਈ ਚੀਜ਼ ਹਾਂ। ਗੋਬਿੰਦ ਭਜੋ, ਫਿਰ ਗੋਬਿੰਦ ਦਾ ਭਜਨ ਕਰੋ, ਤੇ ਨਾਲ ਆਪ ਤਜੋ ਸਰਨ ਪਰੋ ਹਰ ਰਾਏ, ਅਤੇ ਹਰੀ ਰਾਜਾ ਦੀ ਸ਼ਰਨ ਵਿੱਚ ਪੈ ਜਾਓ। ਵਾਹਿਗੁਰੂ ਤੇਰੀ ਸ਼ਰਨ, ਉਹਦੀ ਸ਼ਰਨ ਵਿੱਚ ਪੈ ਕੇ ਆਪਾਂ ਭਾਵ ਛੱਡ ਕੇ, ਇਹ ਪਹਿਲਾਂ ਪ੍ਰੈਕਟਿਸ ਕਰਨੀ ਪੈਂਦੀ ਆ ਆਪਾਂ ਭਾਵ ਛੱਡਣ ਦੀ, ਸ਼ਰਨ ਵਿੱਚ ਪੈਣ ਦੀ। ਬਹੁਤ ਔਖਾ ਕੰਮ ਹੈ, ਆਪਾਂ ਭਾਵ ਨਹੀਂ ਛੱਡਿਆ ਜਾਂਦਾ ਹੁੰਦਾ। ਫਿਰ ਜਿਨ੍ਹਾਂ ਨੇ ਆਪਾਂ ਭਾਵ ਛੱਡਿਆ ਉਹ ਨੇ ਸੰਤ, ਉਹ ਨੇ ਗੁਰਮੁਖ, ਨਾਮ ਰਸੀਏ ਗੁਰਸਿੱਖ, ਉਹਨਾਂ ਦੇ ਕੋਲ ਜਾ ਕੇ ਫਿਰ ਸਿੱਖਣਾ ਪੈਂਦਾ ਵੀ ਮੇਰੀ ਤਾਂ ਹਉਮੈ ਨਹੀਂ ਦੂਰ ਹੁੰਦੀ, ਆਪਾਂ ਭਾਵ ਦੂਰ ਕਰਨ ਦਾ ਕੋਈ ਤਰੀਕਾ ਦੱਸੋ। ਉਹ ਕਹਿੰਦੇ ਸੰਗਤ ਦੇ ਜੋੜੇ ਝਾੜ, ਝਾੜੂ ਦੇ, ਜਲ ਛਿੜਕ, ਭਾਂਡੇ ਜੂਠੇ ਮਾਂਝ, ਨੀਵਾਂ ਹੋ, ਨਿਮਰਤਾ ਵਿੱਚ ਆ, ਹਉਮੈ ਦਾ ਤਿਆਗ ਕਰ। ਇਸ ਤਰ੍ਹਾਂ ਗੁਰਮੁਖਾਂ ਪਿਆਰਿਆਂ ਦੇ ਨਾਲ ਮਿਲ ਕੇ ਹਉਮੈ ਦਾ ਤਿਆਗ ਕੀਤਾ ਜਾਂਦਾ। ਦੁੱਖ ਹਰੈ ਭਵ ਜਲ ਤਰੈ ਮਨ ਚਿੰਦਿਆ ਫਲ ਪਾਏ, ਤਾਂ ਦੁੱਖ ਦੂਰ ਹੋ ਜਾਣਗੇ। ਸੰਸਾਰ ਸਮੁੰਦਰ ਤੋਂ ਕਹਿੰਦੇ ਤਰ ਜਾਏਗਾ, ਭਾਵ ਜਲ ਭੈਦਾਇਕ ਜਲ ਹੈ ਜਿੱਥੇ। ਅਸਲ ਵਿੱਚ ਇਹ ਜਿਹੜੀ ਚੀਜ਼ ਹੈ ਇਹਦੀ ਵਿਆਖਿਆ ਲੋਕ ਭਵਜਲ ਕਰਦੇ ਨੇ, ਸੰਸਾਰ ਸਾਗਰ। ਇੱਕ ਭਵਜਲ ਸੰਸਾਰ ਸਾਗਰ ਹੈ, ਇੱਕ ਭੈਦਾਇਕ ਜਲ। ਜਦੋਂ ਸਰੀਰ ਛੱਡਦੇ ਹੈ ਉਦੋਂ ਆਤਮਾ ਦੇ ਸਾਹਮਣੇ ਇਹ ਬਹੁਤ ਉੱਚੀਆਂ ਉੱਚੀਆਂ ਲਹਿਰਾਂ, ਅੱਗ ਦੀਆਂ ਤੇ ਪਾਣੀ ਦੀਆਂ। ਉੱਥੇ ਜਿਹੜੇ ਜੀਵ ਨੇ, ਕਦੇ ਲਹਿਰਾਂ ਉਹਨਾਂ ਨੂੰ ਉੱਤੇ, ਕਦੇ ਥੱਲੇ ਲੈ ਕੇ ਜਾਂਦੀਆਂ ਨੇ ਆਤਮਾ ਨੂੰ। ਜਿਹੜੇ ਤਾਂ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਤਾਂ ਬਿਲਕੁਲ ਆਰਾਮ ਨਾਲ ਸਤਿਗੁਰੂ ਤਾਰ ਦਿੰਦੇ ਨੇ, ਤੇ ਜਿਹੜੇ ਇਹ ਜੇ ਸੰਸਾਰੀ ਲੋਕ ਨੇ ਮਨਮੁਖ, ਉਹ ਇਹਨਾਂ ਭਵਜਲ ਦੇ ਵਿੱਚ ਹੀ ਉਸ ਥਾਂ ਦੇ ਉੱਤੇ ਡੁੱਬ ਜਾਂਦੇ ਨੇ, ਕਦੇ ਬਾਹਰ ਨਿਕਲ ਆਉਂਦੇ ਨੇ, ਹਾਏ ਹਾਏ ਕਰਦੇ ਨੇ ਉੱਥੇ। ਸਤਿਗੁਰੂ ਕਹਿੰਦੇ ਨੇ ਦੁੱਖ ਹਰੈ ਭਵਜਲ ਤਰੈ ਮਨ ਚਿੰਦਿਆ ਫਲ ਪਾਏ, ਮਨ ਇੱਛਿਤ ਫਲ ਪ੍ਰਾਪਤ ਕਰ ਲਏਗਾ ਜੇ ਤੂੰ ਸਾਡੇ ਕਹੇ ਆ ਲੱਗ ਜਾਏਗਾ, ਬਚਨ ਨੂੰ ਕਮਾਏਗਾ, ਜੇ ਗੁਰਬਾਣੀ ਦੀ ਕਥਾ ਸੁਣੇਗਾ, ਕਥਾ ਉੱਤੇ ਅਮਲ ਕਰੇਗਾ, ਜੇ ਤੂੰ ਬਾਣੀ ਪੜ੍ਹੇਗਾ। ਬਾਣੀ ਪੜ੍ਹ ਕੇ ਛੱਡ ਨਹੀਂ ਦੇਣੀ, ਬਾਣੀ ਕਥਾ ਸੁਣ ਕੇ ਅਮਲ ਕਰਨਾ, ਕੀਰਤਨ ਸੁਣ ਕੇ ਉਹ 'ਤੇ ਅਮਲ ਕਰਨਾ। ਗੁਰਬਾਣੀ ਅੰਦਰ ਸਾਨੂੰ ਬਚਨ ਕੀ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹੋਰ ਸਿੱਖਿਆ ਦਿੰਦੇ ਨੇ। ਆਠ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਣ। ਜਿਹੜੇ ਜੀਵ, ਜਿਹੜੇ ਰੱਬ ਦੇ ਪਿਆਰੇ, ਅੱਠੇ ਪਹਿਰ ਮਨ ਵਿੱਚ ਹਰੀ ਨੂੰ ਜਪਦੇ ਨੇ। ਅੱਠੇ ਪਹਿਰ ਜਪਣਾ ਔਖਾ, ਪਰ ਜੇ ਆਪਾਂ ਮਾਨਸ ਤੌਰ 'ਤੇ, ਮਨ ਤੌਰ 'ਤੇ ਕਰੀਏ ਨਾ, ਅੰਦਰੇ ਅੰਦਰ ਵਾਹਿਗੁਰੂ ਵਾਹਿਗੁਰੂ, ਤਾਂ ਮਨ ਦੇ ਅੰਦਰ ਇੱਕ ਟਿਕਾਓ ਜਿਹਾ 2-4 ਮਹੀਨੇ ਬਾਅਦ ਬਣ ਜਾਂਦਾ ਆਪਣੇ ਆਪ ਹੀ। ਮਨ ਦੇ ਅੰਦਰ ਸੁੱਤੇ ਸਿੱਧੀ ਮਨ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦਾ। ਸਤਿਗੁਰੂ ਕਹਿੰਦੇ ਅੱਠੇ ਪਹਿਰ ਮਨ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਤੇ ਉਹਦਾ ਜਿਹੜਾ ਜਨਮ ਹੈ ਨਾ, ਮਨੁੱਖਾ ਜਨਮ ਸਫਲਾ ਹੋ ਜਾਂਦਾ ਉਹਦਾ। ਜਪੈ ਸਫਲ ਜਨਮ ਪ੍ਰਮਾਣ, ਉਸਦਾ ਪ੍ਰਮਾਣ ਨੀਕ ਜਿਹੜਾ ਮਨੁੱਖਾ ਜਨਮ ਹੈ ਫਿਰ ਸਫਲਾ ਹੋ ਜਾਂਦਾ। ਅੰਤਰ ਬਾਹਰ ਸਦਾ ਸੰਗ ਕਰਨਾ ਹਾਰ ਪਛਾਣ। ਮਹਾਰਾਜ ਕਹਿੰਦੇ ਭਾਈ ਗੁਰਮੁਖਾ, ਸਰੀਰ ਦੇ ਅੰਦਰ ਅਤੇ ਬ੍ਰਹਿਮੰਡ ਦੇ ਅੰਦਰ ਬਾਹਰ ਸਾਰਿਆਂ ਥਾਵਾਂ ਤੇ ਸਦਾ ਅੰਗ ਸੰਗ ਇੱਕ ਕਰਨ ਹਾਰ ਪਰਮਾਤਮਾ ਨੂੰ ਜਾਣਨਾ ਕਰ। ਇਹਦਾ ਵੀ ਚਿੰਤਨ ਕਰਨਾ ਪੈਂਦਾ ਬਹਿ ਕੇ, ਇਹ ਅਭਿਆਸ ਕਰੀਦਾ ਤਾਂ ਉਹ ਗੱਲ ਪਰਪੱਕ ਹੁੰਦੀ ਹੈ। ਜਿਵੇਂ ਮਹਾਂਪੁਰਸ਼ ਬਾਬਾ ਈਸ਼ਵਰ ਸਿੰਘ ਜੀ ਰਾੜੇ ਵਾਲਿਆਂ ਨੇ ਈਸ਼ਵਰ ਅਮੋਲਕ ਲਾਲ ਵਿੱਚ ਇਹ ਬਚਨ ਕੀਤਾ, ਕਹਿੰਦੇ ਸਾਨੂੰ ਆਤਮ ਚਿੰਤਨ ਕਰਨਾ ਚਾਹੀਦਾ ਬਹਿ ਕੇ। ਉਹ ਪੁਸਤਕ ਕਾਫ਼ੀ ਉਹਨਾਂ ਦੀ ਪੋਥੀ ਜਿਹੜੀ ਹੈ ਉਹ ਬਹੁਤ ਡੂੰਘਾਈ ਵਾਲੀ ਹੈ, ਆਮ ਬੰਦੇ ਦੀ ਤਾਂ ਸਮਝ ਤੋਂ ਬਹੁਤ ਪਰੇ ਦੀਆਂ ਚੀਜ਼ਾਂ ਉਹਦੇ ਵਿੱਚ, ਕਿਉਂਕਿ ਉਹ ਉਹਨਾਂ ਦੀ ਆਪਣੀ ਨਿੱਜੀ ਡਾਇਰੀ ਸੀ। ਉਹ ਜਦੋਂ ਜਦੋਂ ਅਭਿਆਸ ਕਰਦੇ ਸੀ ਤਾਂ ਉਹਦੇ ਵਿੱਚ ਬੜੀਆਂ ਚੀਜ਼ਾਂ ਲਿਖ ਜਾਂਦੇ ਸੀ। ਜਦੋਂ ਬਾਅਦ ਵਿੱਚ ਉਹ ਛੁਪਾ ਕੇ ਵੰਡੀ ਸੰਗਤ ਵਿੱਚ ਬਹੁਤ ਸਾਰਿਆਂ ਤੋਂ ਉਹਦੀ ਕਈ ਸਮਝ ਹੀ ਨਹੀਂ ਲੱਗੀ। ਇਸ ਕਰਕੇ ਉਹ ਬੜੀ ਡੂੰਘਾਈ ਦੀ ਚੀਜ਼ ਆ। ਸਤਿਗੁਰੂ ਕਹਿੰਦੇ ਨੇ ਆਤਮ ਚਿੰਤਨ ਕਰਨਾ, ਇਹ ਬਹਿ ਕੇ ਇੱਕ ਘੰਟਾ ਨਾਲੇ ਤਾਂ ਵਾਹਿਗੁਰੂ ਵਾਹਿਗੁਰੂ ਕਰਨਾ, ਨਾਲੇ ਇਹ ਸੋਚਣਾ ਕਿ ਵਾਹਿਗੁਰੂ ਮੇਰੇ ਅੰਦਰ ਹੈ, ਵਾਹਿਗੁਰੂ ਬਾਹਰ ਹੈ, ਵਾਹਿਗੁਰੂ ਵਿਆਪਕ ਹੈ, ਵਾਹਿਗੁਰੂ ਦਾ ਚਿੰਤਨ ਵੀ ਕਰਨਾ। ਮੈਂ ਆਤਮਾ ਹਾਂ ਅਤੇ ਉਹ ਪਰਮਾਤਮਾ ਹੈ, ਮੈਂ ਉਹਦੇ ਨਾਲੋਂ ਵਿਛੜਿਆ ਹੋਇਆ ਹਾਂ, ਇਹ ਆਤਮਾ ਉਹਦੇ ਨਾਲ ਮਿਲਾਉਣੀ ਹੈ, ਇਹਦੇ ਵਿਚਕਾਰ ਮੈਂ ਖੜੀ ਹੈ, ਮੈਂ ਨੂੰ ਦੂਰ ਕਰਕੇ ਵਾਹਿਗੁਰੂ ਦੇ ਵਿੱਚ ਮੈਂ ਲੀਨ ਹੋਣਾ ਹੈ, ਅਤੇ ਜੇ ਮੈਂ ਛੱਡ ਦੇਣੀ ਹੈ ਤੂੰ ਹੀ ਰੂਪ ਹੋ ਜਾਣਾ ਹੈ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਉਹ ਪਰਮਾਤਮਾ ਦੇ ਨਾਮ ਦੇ ਅੰਦਰ ਜੁੜ ਜਾਓ। ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਸੱਜਣ ਵੀ ਉਹੀ ਹੈ, ਸਖਾ ਵੀ ਉਹੀ ਹੈ, ਮਿੱਤਰ ਵੀ ਉਹੀ ਹੈ ਜੋ ਹਰੀ ਪ੍ਰਾਪਤੀ ਦੀ ਸਿੱਖਿਆ ਦਿੰਦਾ। ਸੰਸਾਰ ਦੇ ਅੰਦਰ ਆਪਾਂ ਕਹਿੰਦੇ ਫਲਾਨਾ ਮੇਰਾ ਸੱਜਣ ਹੈ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਬਹੁਤ ਹੀ ਪਿਆਰਾ ਮਿੱਤਰ ਹੈ। ਕਹਿੰਦੇ ਅਸੀਂ ਇਕੱਠੇ ਬਹਿ ਕੇ ਖਾਂਦੇ ਪੀਂਦੇ ਹਾਂ, ਅਸੀਂ ਇਕੱਠੇ ਬਹਿ ਕੇ ਬਚਪਨ ਤੋਂ ਲੈ ਕੇ ਇਕੱਠੇ ਹਾਂ ਲੰਗੋਟੀਏ ਯਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਵਿਚਾਰਾ ਡੋਬਣ ਵਾਲਾ ਹੀ ਮਿੱਤਰ ਹੈ ਜਿਹੜਾ ਮਾੜੇ ਪਾਸੇ ਲਾ ਦੇਵੇ। ਚੰਗਾ ਮਿੱਤਰ ਕੌਣ ਹੈ ਸਾਡਾ? ਕਹਿੰਦੇ ਉਹ ਸਾਰੇ ਸੰਤ ਮਹਾਤਮਾ ਜਿਹੜੇ ਹਰੀ ਦੀ ਪ੍ਰਾਪਤੀ ਦੀ ਸਿੱਖਿਆ ਦੇਵੇ ਕੋਈ। ਸੋ ਮਹਾਰਾਜ ਕਹਿੰਦੇ ਸੋ ਭਾਈ ਸੋ ਮੇਰਾ ਵੀਰ। ਸੋ ਜਿਹੜਾ ਚੰਗੀ ਸਿੱਖਿਆ ਦੇਵੇ ਉਹ ਮੇਰਾ ਭਰਾ ਹੈ, ਉਹ ਮੇਰਾ ਵੀਰ ਆ, ਜਿਹੜਾ ਮੈਨੂੰ ਚੰਗੇ ਰਸਤੇ ਲਾਉਂਦਾ। ਨਾਨਕ ਤਿਸ ਬਲਿਹਾਰਨ ਹਰ ਹਰ ਨਾਮ ਜਪੇ। ਜਿਹੜਾ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਦਾ। ਹੁਣ ਗੁਰੂ ਨਾਨਕ ਸਾਹਿਬ ਪੰਜਵੇਂ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਕਥਨ ਕਰਦੇ ਨੇ, ਕਹਿੰਦੇ ਭਾਈ ਮੈਂ ਉਹਦੇ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਵਾਂ ਉਸ ਗੁਰਸਿੱਖ ਤੋਂ, ਇਸ ਨਾਨਕ ਪਰਸਨ ਆਵੇ। ਕਹਿੰਦੇ ਜਿਹੜਾ ਬਹਿ ਕੇ ਸਿਮਰਨ ਕਰਦਾ ਕਿਤੇ ਵੀ ਗੁਰਸਿੱਖ, ਬਹਿ ਕੇ ਭਜਨ ਬੰਦਗੀ ਕਰਦਾ, ਕਹਿੰਦੇ ਮੈਂ ਉਹਨੂੰ ਦੇਖਣ ਆਉਂਦਾ, ਉਹ ਮੇਰਾ ਪਿਆਰਾ ਬੈਠਾ ਮੇਰੀ ਯਾਦ ਵਿੱਚ, ਉਹ ਮੇਰਾ ਪੁੱਤ ਬਾਣੀ ਪੜ੍ਹਦਾ, ਰਹਿਤ ਰੱਖਦਾ, ਬਹੁਤ ਖੁਸ਼ ਰਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਤੇ, ਨਾਮ ਜਪਣ ਵਾਲਿਆਂ ਤੇ। ਸਲੋਕ ਆਠ ਪਹਿਰ ਗੁਣ ਗਾਈਆ ਹੈ ਤਜੀਆ ਹੈ ਅਵਰ ਜੰਜਾਲ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਅੱਠੇ ਪਹਿਰ ਹੀ ਪਰਮੇਸ਼ੁਰ ਦੇ ਗੁਣ ਗਾਈ ਜਾਓ, ਗੁਣ ਗਾਈ ਜਾਓ, ਵੱਖੋ ਵੱਖਰੇ ਢੰਗ ਨਾਲ ਗਾਈ ਜਾਓ, ਕਦੇ ਮੂਲ ਮੰਤਰ, ਕਦੇ ਵਾਹਿਗੁਰੂ ਮੰਤਰ, ਕਦੇ ਗੋਬਿੰਦੇ ਮੁਕੰਦੇ, ਕਦੇ ਦੁਕਾਲ ਅੰਗ ਪ੍ਰਣਾਸੀ ਦਿਆਲ ਅੰਗ ਸਰੂਪੇ, ਕਦੇ ਦੋ ਪੰਗਤੀਆਂ ਹਰ ਹਰ ਨਾਮ ਜਪੰਤਿਆਂ, ਕਛ ਨਾ ਕਹਿ ਜਮਕਾਲ, ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਫੇਰ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਉ ਗੁਣ ਤੇ ਪ੍ਰਭਿੰਨ, ਤਿਸੈ ਬੁਝਾਏ ਨਾਨਕਾ ਜੇ ਸੋ ਵੈ ਸੋ ਪ੍ਰਸੰਨ। ਸੋ ਇਸ ਤਰ੍ਹਾਂ ਕਹਿੰਦੇ ਅਵਰ ਜਿਹੜੇ ਹੋਰ ਘਰ ਦੇ ਸਾਰੇ ਜੰਜਾਲ ਨੇ, ਇਹਨਾਂ ਜੰਜਾਲਾਂ ਨੂੰ ਕਹਿੰਦੇ ਅੰਦਰੋਂ ਤਿਆਗ ਦਿਓ ਮਨ ਚੋਂ। ਮਨ ਦੇ ਅੰਦਰ ਸਿਰਫ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਬਹੁਤਾ ਸੀਰੀਅਸ ਲੈ ਕੇ ਨਾ ਚੱਲੋ। ਸੀਰੀਅਸ ਲੈ ਕੇ ਤਾਂ ਆਪਾਂ ਨੇ ਆਪਣੇ ਮਨੁੱਖਾ ਦੇਹੇ ਦੀ ਸਫਲਤਾ ਲਈ ਕਾਰਜ ਕਰਨੇ ਨੇ। ਬਹੁਤ ਸਾਰੇ ਲੋਕ ਆਪਣੇ ਕੰਮਾਂ ਕਾਰਨ ਲਈ ਇੰਨੇ ਸੀਰੀਅਸ ਹੁੰਦੇ ਨੇ, ਇੰਨੇ ਬਿਜ਼ੀ ਹੋ ਜਾਂਦੇ ਨੇ ਕਿ ਉਹ ਰੱਬ ਨੂੰ ਭੁੱਲਿਆ। ਮਕੰਕਰ ਜੋਹੇ ਨਾ ਸਕਈ ਨਾਨਕ ਪ੍ਰਭੂ ਦਿਆਲ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦਿਆਲੂ ਹੋਵੇ, ਜੇ ਉਹਦੀ ਕਿਰਪਾ ਹੋ ਜੇ, ਜਿੰਨੇ ਪਿੱਛੇ ਅਸੂਲ ਕਹੇ ਨੇ ਆਪਾਂ ਪਾਪ ਛੱਡ ਕੇ ਜੇ ਸਿਮਰਨ ਕਰੇ, ਸ਼ਰਨ ਪੈ ਜਾਵੇ, ਗੁਰਮੁਖਾਂ ਦੀ ਸੰਗਤ ਕਰੇ, ਤਾਂ ਜਿਹੜੇ ਜਮਾਂ ਦੇ ਕੰਕਰ ਨੇ ਭਾਵ ਦੂਤ ਨੇ, ਉਹ ਜੋਹੇ ਨਾ ਸਕਈ। ਜੋਹੇ ਹੁੰਦਾ ਤਾੜ ਕੇ ਦੇਖਣਾ, ਗਹਿਰੀ ਨਿਗਾਹ ਨਾਲ ਦੇਖਣਾ, ਉਹ ਦੇਖ ਹੀ ਨਹੀਂ ਸਕਦੇ, ਉਹ ਉਲਟਾ ਮੱਥਾ ਟੇਕਦੇ ਨੇ। ਕਹਿੰਦੇ ਭਾਈ ਇੱਧਰ ਤਾਂ ਬੰਦਗੀ ਵਾਲੀਆਂ ਰੂਹਾਂ ਬੈਠੀਆਂ ਨੇ, ਇੱਧਰ ਨਹੀਂ ਜਾਣਾ ਆਪਾਂ ਨੂੰ, ਹੁਕਮ ਨਹੀਂ ਹੈ। ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਧ ਸਗਲ ਪਦਾਰਥ ਪੂਰਨ ਬੁੱਧ। ਕਹਿੰਦੇ ਅਸ਼ਟਮੀ ਸਿੱਧ ਦੁਆਰਾ ਹੁਣ ਮਹਾਰਾਜ ਜੀ ਉਪਦੇਸ਼ ਕਰਦੇ ਨੇ ਕਿ ਜਿਹੜੀਆਂ ਅੱਠ ਸਿੱਧੀਆਂ ਨੇ, ਅਣਮਾ ਬਹੁਤ ਛੋਟਾ ਹੋ ਜਾਣਾ, ਮਹਿਮਾ ਵੱਡਾ ਹੋ ਜਾਣਾ, ਇੱਕ ਹੁੰਦੀ ਗਰਮਾ ਭਾਰੀ ਹੋ ਜਾਣਾ ਬੜਾ, ਲਗਮਾ ਹੁੰਦਾ ਹੌਲਾ ਹੋ ਜਾਣਾ, ਇੱਕ ਹੁੰਦੀ ਪ੍ਰਾਪਤ, ਪੰਜਵੀਂ ਜਿਹੜੀ ਆ ਉਹ ਮਨ ਵਾਂਛਿਤ ਵਸਤੂ ਹਾਸਲ ਕਰ ਲੈਣੀ, ਇੱਕ ਹੁੰਦੀ ਪ੍ਰਾਕਮਯ ਸਭ ਦੇ ਮਨ ਦੀ ਜਾਣ ਲੈਣੀ, ਇੱਕ ਹੁੰਦੀ ਈਸ਼ਤਾ ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ, ਇੱਕ ਹੁੰਦਾ ਵਸ਼ਤਾ ਸਭ ਨੂੰ ਕਾਬੂ ਕਰ ਲੈਣਾ। ਤੋ ਇਸ ਤਰ੍ਹਾਂ ਹੀ ਅੱਠ ਸਿੱਧੀਆਂ ਨੇ, ਨੌ ਨਿਧੀਆਂ ਹੁੰਦੀਆਂ ਨੇ, ਪਦਮ ਮਹਾਂਪਦਮ ਸੰਖ ਮਕਰ ਕਛਪ ਮੁਕੰਦ ਕੁੰਦ ਨੀਲ ਵਚ, ਅਥਵਾ ਇਹਨਾਂ ਨੂੰ ਸਾਰੇ ਇਸ ਤਰ੍ਹਾਂ ਵੀ ਗਿਣਦੇ ਨੇ ਜਿਸ ਪ੍ਰਕਾਰ ਹੀਰੇ ਮੋਤੀ ਜਵਾਹਰਾਤ ਲਾਲ ਪੰਨੇ ਮਾਣਕ ਸੋਨਾ ਚਾਂਦੀ ਇਤਿਆਦਿ ਕੇ ਸਾਰਾ ਕੋਈ ਨੌ ਨਿਧੀਆਂ, ਤੇ ਇਸੇ ਪ੍ਰਕਾਰ ਜਿਹੜੀਆਂ ਸਿੱਧੀਆਂ ਹੁੰਦੀਆਂ ਨੇ ਇਹ 18 ਸਿੱਧੀਆਂ, ਇਹ ਸਭ ਕੁਛ ਉਹਨੂੰ ਕਹਿੰਦੇ ਨਾਮ ਜਪਣ ਵਾਲੇ ਨੂੰ ਮਹਾਰਾਜ ਦੀ ਕਿਰਪਾ ਨਾਲ, ਜਿਵੇਂ ਸਤਿਗੁਰਾਂ ਨੇ ਬਚਨ ਕੀਤਾ ਨਾ, ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ। ਇਸ ਕਰਕੇ ਮਾਰਕੰਡੇ ਪੁਰਾਣ ਦੇ 68ਵੇਂ ਅਧਿਆਏ ਜਿਵੇਂ ਲਿਖਿਆ ਕਿ ਪਦਮਿਨੀ ਨਾਮੇ ਵਿਦਿਆ ਦੇਵੀ ਦੇ ਆਸਰੇ ਨਿਧੀਆਂ ਰਹਿੰਦੀਆਂ ਨੇ ਸਾਰੀਆਂ। ਤੇ ਇਸ ਪ੍ਰਕਾਰ ਦੇ ਨਾਲ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਸਾਰੇ ਪਦਾਰਥ ਤੇ ਪੂਰਨ ਬੁੱਧ, ਪੂਰਨ ਬੁੱਧ ਹੁੰਦੀ ਆਤਮ ਵਿਛੈਣੀ ਬੁੱਧੀ। ਜਿਵੇਂ 5ਵੇਂ ਪਾਤਸ਼ਾਹ ਨੇ ਆਸਾ ਰਾਗ ਦੇ ਵਿੱਚ ਬਚਨ ਕੀਤਾ, ਆਸਾ ਮਹੱਲਾ 5ਵਾਂ, ਬੁੱਧ ਪ੍ਰਗਾਸ ਭਈ ਮਤ ਪੂਰੀ, ਬੁੱਧ ਪ੍ਰਗਾਸ ਭਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ, ਐਸੀ ਗੁਰਮਤ ਪਾਈਲੇ ਬੂੜਤ ਘੋਰ ਅੰਧਕੂਪ ਮੈਂ ਨਿਕਸੋ ਮੇਰੇ ਭਾਈ ਰੇ ਰਹਾਓ ਮਹਾਂ ਅਗਾਹ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁੱਤਰ ਅੰਧ ਬਿਖਮੇ ਮਾਇਆ ਗੁਰਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਸ਼ੁਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ। ਉੱਥੇ ਸਾਨੂੰ ਨੇ ਪੂਰਨ ਬੁੱਧੀ ਦੀ ਗੱਲ ਕੀਤੀ ਜਿਹੜੀ ਆਤਮ ਵਿਛੈਣੀ ਬੁੱਧੀ ਹੈ। ਸੋ ਇੱਕ ਹੁੰਦੀ ਮੰਦ ਬੁੱਧੀ, ਵਿਕਾਰੀ ਬੁੱਧੀ, ਕਾਲੀ ਬੁੱਧੀ, ਇੱਕ ਹੁੰਦੀ ਜੀਵਾਂ ਦੀ ਬੁੱਧੀ ਆਤਮ ਵਿਛੈਣੀ। ਹਿਰਦਾ ਕਮਲ ਜਿਹੜਾ ਉਹ ਹਮੇਸ਼ਾ ਖਿੜਿਆ ਹੀ ਰਹਿੰਦਾ ਹੈ, ਸਾਰੇ ਪਦਾਰਥ ਮਿਲ ਜਾਂਦੇ ਨੇ, ਬੁੱਧੀ ਆਤਮ ਵਿਛੈਣੀ ਹੋ ਜਾਂਦੀ ਹੈ। ਕਮਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤ। ਹਿਰਦਾ ਕਮਲ ਖਿੜਿਆ ਰਹਿਣਾ ਤੇ ਸਦੀਵ ਕਾਲ ਆਨੰਦਿਤ ਰਹਿਣਾ ਨਿਰਮਲ ਰੀਤੀ ਦੇ ਨਿਰੇ ਉਦਾਹਰਨ ਵਾਲਾ ਮੰਤਰ ਹੈ। ਇੰਦਰੀਆਂ ਦੇ ਦਮਨ ਸਹਿਤ ਸਤਨਾਮ ਮੰਤਰ ਹੈ। ਇਹ ਸਾਰੇ ਫਲ ਉਸ ਨੂੰ ਪ੍ਰਾਪਤ ਹੁੰਦੇ ਨੇ ਜੋ ਸਤਿਗੁਰਾਂ ਨਾਲ ਮਿਲ ਕੇ ਵਾਹਿਗੁਰੂ ਵਾਹਿਗੁਰੂ ਦਾ ਭਜਨ ਕਰਦਾ। ਬਹੁਤ ਉੱਚੀ ਗੁਰਬਾਣੀ ਹੈ। ਗੁਰਬਾਣੀ ਨੂੰ ਇੰਨੀ ਵੱਡੀ ਦਾਤ ਮਹਾਰਾਜ ਨੇ ਸਿੱਖ ਪੰਥ ਨੂੰ ਦਿੱਤੀ, ਸਿੱਖ ਕੌਮ ਨੂੰ, ਸੰਸਾਰ ਨੂੰ। ਪਰ ਸੰਸਾਰ ਇਸ ਚੀਜ਼ ਨੂੰ ਤਾਂ ਸਮਝ ਸਕਦਾ ਜੇ ਆਤਮ ਵਿਛੈਣੀ ਬੁੱਧੀ ਹੋਵੇ। ਨੀਵੀਆਂ ਬੁੱਧੀਆਂ, ਮੰਦ ਬੁੱਧੀਆਂ ਹੋਣ ਕਰਕੇ ਲੋਕੀ ਗੁਰਬਾਣੀ ਨੂੰ, ਬਹੁਤ ਸਾਰੇ ਲੋਕੀ ਐਵੇਂ ਸਮਝਦੇ, ਕੋਈ ਮਖੌਲ ਹੀ ਕਰੀ ਜਾਂਦਾ, ਕੋਈ ਅੰਮ੍ਰਿਤ ਨੂੰ। ਸਤਿਗੁਰਾਂ ਨੇ ਤਾਂ ਇੰਨੀ ਕਿਰਪਾ ਕੀਤੀ, ਇੰਨਾ ਸੀਰੀਅਸ ਹੋ ਕੇ ਸਾਰਾ ਕੁਛ ਆਪਣੇ ਬੱਚੇ ਜਾਣ ਕੇ ਸਾਨੂੰ ਤਾਰ ਮਹਿਤ ਬਿਲਕੁਲ ਸਹੀ ਸਹੀ ਸਭ ਕੁਝ ਦਿੱਤਾ। ਪਰ ਇਹ ਜਿਹੜੇ ਮੰਦ ਬੁੱਧੀ ਲੋਕ ਨੇ, ਇਹ ਮਖੌਲ ਹੀ ਕਰਦੇ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਆਤਮ ਵਿਛੈਣੀ ਬੁੱਧੀ ਬਖਸ਼ਣ, ਸੋਝੀ ਪਾਉਣ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਸਗਲ ਧਰਮ ਪਵਿੱਤਰ ਇਸਨਾਨ ਸਭ ਮਹਿ ਊਚ ਵਿਸੇਖ ਗਿਆਨ। ਸਾਰੇ ਧਰਮ, ਸਭ ਪਵਿੱਤਰ ਤਾਈਆਂ ਅਤੇ ਸਭ ਤੀਰਥਾਂ ਦੇ ਇਸ਼ਨਾਨ ਦਾ ਫਲ ਉਹਨੂੰ ਪ੍ਰਾਪਤ ਹੁੰਦਾ ਹੈ। ਸਾਰਿਆਂ ਵਿੱਚ ਜਿਹੜਾ ਉੱਚਪਣਾ ਹੋਣਾ ਤੇ ਵਿਸ਼ੇਖ ਗਿਆਨ ਹੋਣਾ, ਅਪਰੋਖ ਗਿਆਨ ਹੋਣਾ, ਇਹ ਸਾਰੇ ਉਹਨੂੰ ਪ੍ਰਾਪਤ ਹੁੰਦੇ ਨੇ। ਕਿਹਨਾਂ ਨੂੰ ਜੀ? ਹਰ ਹਰ ਭਜਨ ਪੂਰੇ ਗੁਰਸੰਗ, ਜਪ ਤਰੀਐ ਨਾਨਕ ਨਾਮ ਹਰ ਰੰਗ। ਜੋ ਪੂਰੇ ਗੁਰਾਂ ਦੇ ਨਾਲ, ਸੰਗ ਦਾ ਅਰਥ ਹੁੰਦਾ ਨਾਲ ਮਿਲ ਕੇ ਵਾਹਿਗੁਰੂ ਵਾਹਿਗੁਰੂ ਦਾ ਭਜਨ ਕਰਦਾ ਹੈ। ਸਤਿਗੁਰੂ ਕਥਨ ਕਰਦੇ ਰੰਗ ਹੁੰਦਾ ਪ੍ਰੇਮ ਪੂਰਵਕ, ਫਿਰ ਹਰੀ ਨਾਮ ਨੂੰ ਜਪ ਕੇ ਸੰਸਾਰ ਸਾਗਰ ਤੋਂ ਤਰਨਾ ਕਰੀਏ ਭਾਈ, ਸਤਿਗੁਰਾਂ ਦੇ ਨਾਲ ਮਿਲ ਕੇ। ਸਲੋਕ ਨਾਰਾਇਣ ਨਹਿ ਸਿਮਰਿਓ ਮੋਹਿਓ ਸਵਾਦ ਵਿਕਾਰ। ਨੰਨੇ ਨੂੰ ਕੰਨਾ ਲੱਗਿਆ, ਰਾਰੇ ਨੂੰ ਵੀ ਇੱਥੇ ਕੰਨਾ ਲੱਗਿਆ, ਨਾਰਾਇਣ ਨਾਣੇ ਨੂੰ ਵੀ ਔਂਕੜ ਲੱਗਿਆ। ਨਾਨਕ ਨਾਮ ਵਿਸਾਰਿਆ ਨਰਕ ਸੁਰਗ ਅਵਤਾਰ। ਜਿਹੜੇ ਇਨਸਾਨ ਨੇ ਨਾਰਾਇਣ ਪਰਮਾਤਮਾ ਨੂੰ ਸਿਮਰਿਆ ਹੀ ਨਹੀਂ ਤੇ ਵਿਕਾਰਾਂ ਦੇ ਸਵਾਦਾਂ ਵਿੱਚ ਮੋਹਿਆ ਹੋਇਆ ਹਮੇਸ਼ਾ, ਸਤਿਗੁਰੂ ਕਥਨ ਕਰਦੇ ਨਾਮ ਦੇ ਵਿਸਾਰਨ ਕਰਕੇ ਉਹ ਬੰਦਾ ਨਰਕ, ਕਦੇ ਸਵਰਗ, ਕਦੇ ਅਵਤਾਰ ਹੁੰਦਾ ਉਤਰਨਾ, ਅਵਤਾਰ ਜਾਂ ਜਨਮ ਹੀ ਲਈ ਜਾਂਦਾ ਬਾਰ ਬਾਰ, ਕਦੇ ਨਰਕਾਂ 'ਚ ਜਾ ਕੇ ਡਿੱਗਦਾ, ਕਦੇ ਸਵਰਗਾਂ ਜਾ ਕੇ ਡਿੱਗਦਾ, ਕਦੇ ਬਾਰ ਬਾਰ ਜਨਮ ਮਰਨ ਹੁੰਦਾ। ਕਿਉਂਕਿ ਉਸ ਬੰਦੇ ਨੇ ਕਦੇ ਵੀ ਨਾਮ ਜਪਿਆ ਹੀ ਨਹੀਂ। ਪੌੜੀ ਇਸੇ ਦੀ ਵਿਆਖਿਆ ਸਲੋਕ ਦੀ ਕਰਦਿਆਂ ਫਰਮਾਉਂਦੇ ਨੇ, ਨੌਵੀਂ ਨਵੇਂ ਛਿੱਦਰ ਅਪਵੀਤ, ਹਰ ਨਾਮ ਨਾ ਜਪੈ ਕਰਤ ਵਿਪਰੀਤ। ਨੌਵੀਂ ਥਿੱਤ ਦੁਆਰਾ ਮਹਾਰਾਜ ਫਰਮਾਉਂਦੇ ਨੇ ਕਿ ਦੋ ਨਾਸਾਂ, ਦੋ ਕੰਨ, ਦੋ ਅੱਖਾਂ, ਇੱਕ ਮੂੰਹ, ਇੱਕ ਗੁਦਾ, ਇੱਕ ਲਿੰਗ, ਇੰਦਰੀਆਂ, ਇਹ ਨਵੇਂ ਛਿੱਦਰ ਨੇ। ਨੌ ਗੋਲਕਾਂ ਸਰਵਨੇ ਕਰਕੇ ਇਹ ਜਿਹੜੀਆਂ ਨੇ, ਇਹਨਾਂ ਦੇ ਵਿੱਚ ਸਰਵਦਾ, ਅੱਖਾਂ ਚੋਂ ਗਿੱਡ ਨਿਕਲਦੀ, ਕੰਨਾਂ ਚੋਂ ਮੈਲ, ਮੂੰਹ ਦੇ ਵਿੱਚੋਂ ਵੀ ਕਿਸ ਪ੍ਰਕਾਰ ਬਦਬੂ ਆਉਂਦੀ, ਇਨਸਾਨ ਦੇ ਮੁੜਕਾ ਆਉਂਦਾ, ਸਰੀਰ ਮਲ ਮੂਤਰ ਆਦਿ ਕਰਦਾ, ਸਰੀਰ ਸਾਰਾ ਅਪਵਿੱਤਰ ਹੀ ਮੰਨਿਆ, ਨੱਕ ਦੇ ਚੋਂ ਗੰਦਗੀ ਨਿਕਲਦੀ ਹੈ, ਅਪਵਿੱਤਰ ਨੇ ਸਾਰੀਆਂ ਚੀਜ਼ਾਂ। ਇਹ ਜੀਵ ਹਰੀ ਨਾਮ ਨੂੰ ਜਪਦਾ ਹੀ ਨਹੀਂ ਤੇ ਉਲਟੀਆਂ ਹੀ ਗੱਲਾਂ ਕਰਦਾ, ਨਾ ਹਰ ਨਾਮ ਨਾ ਜਪੈ ਕਰਤ ਵਿਪਰੀਤ। ਇੰਨੀ ਸੋਹਣੀ ਕਥਾ ਸੰਗਤ ਨੂੰ ਦਿੱਤੀ ਹੈ ਇੰਨੀ ਸੋਹਣੀ ਕਥਾ ਪਿੱਛੇ ਵੀ ਦਿੱਤੀ ਹੈ, ਅੰਮ੍ਰਿਤ ਬਾਣੀ ਕੈਸਟਾਂ ਸੀਡੀਆਂ ਦੇ ਰਾਹੀਂ 12 ਦਾ ਸੈੱਟ ਪਹਿਲਾਂ ਬਣਾਇਆ, ਹੁਣ ਆਹ ਲੜੀਵਾਰ ਆਹ ਕਥਾ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਾਇਆ, ਪਰ ਟਸ ਤੋਂ ਮਸ ਨਹੀਂ ਹੋਏ। ਕਈ ਲੋਕ ਹਲੇ ਵੀ ਉਹ ਨਿੰਦਿਆ ਹੀ ਕਰੀ ਜਾਂਦੇ ਨੇ। ਇਸ ਕਰਕੇ ਉਹਨਾਂ ਦੇ ਮਨਾਂ ਦੇ ਉੱਤੇ ਤਾਂ ਗੁਰਬਾਣੀ ਦਾ ਪ੍ਰਭਾਵ ਹੀ ਨਹੀਂ, ਕਿਉਂਕਿ ਉਹਨਾਂ ਦੇ ਮਨ 'ਚ ਸ਼ਰਧਾ ਹੀ ਨਹੀਂ। ਉਹਨਾਂ ਦਾ ਤਾਂ ਕੰਮ ਹੈ ਹਮੇਸ਼ਾ ਹੀ ਲੱਤ ਅਡਾਉਣੀ, ਕਿਵੇਂ ਵੀ ਕਥਾ ਨਾ ਹੋਵੇ, ਬਸ ਕਥਾ ਬੰਦ ਹੋ ਜੇ, ਗੁਰਬਾਣੀ ਦਾ ਪ੍ਰਚਾਰ ਸੰਸਾਰ 'ਚ ਨਾ ਹੋਵੇ। ਕਿਉਂ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਿੰਦਕ ਕਾ ਦਾਰੂ ਜਿਹੜਾ ਹੁੰਦਾ ਕਦੇ ਵੀ ਹੋ ਹੀ ਨਹੀਂ ਸਕਦਾ, ਔਖਦ ਸਭੇ ਕੀਰਤਨ ਨਿੰਦਕ ਕਾ ਦਾਰੂ ਨਾ ਹੈ। ਤਾਂ ਸਤਿਗੁਰੂ ਕਹਿੰਦੇ ਇਹਨੇ ਤਾਂ ਆਪਣਾ ਕੰਮ ਕਰੀ ਜਾਣਾ, ਸੰਗਤ ਨੇ ਆਪਣਾ ਕੰਮ ਕਰੀ ਜਾਣਾ, ਪ੍ਰਚਾਰ ਅਸੀਂ ਕਰਨਾ। ਪ੍ਰਚਾਰ ਵਿੱਚ ਪਹਿਲੇ ਪਾਤਸ਼ਾਹ ਤੋਂ ਲੈ ਕੇ ਗਿਆ, ਪਿੱਛੋਂ ਲੈ ਕੇ ਹਰਨਾਕਸ਼ ਵੇਲੇ ਵੀ ਕਿੰਨੇ ਵਿਘਨ ਪਾਏ, ਪ੍ਰਹਿਲਾਦ ਜੀ ਨੂੰ ਨਾਮ ਜਪਣ ਚ ਧਰੂ ਜੀ ਨੂੰ ਵਿਘਨ ਪਾਏ, ਕਿੰਨੇ ਕਿੰਨੇ ਵਿਘਨ ਪਾਉਂਦੇ ਆਏ, ਫਿਰ ਅਖੀਰ ਆਪ ਹੀ ਭੱਜ ਕੇ ਸਾਰੇ ਜਾਣੇ। ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਾਂ ਨਾਨਕ ਐਸਾ ਹਰ ਸੇਵੇ ਅੰਤ ਲੈ ਛਡਾਇਆ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਨ, ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਸੋ ਮਹਾਰਾਜ ਕਹਿੰਦੇ ਨੇ ਇਸ ਪ੍ਰਕਾਰ ਹਰ ਨਾਮ ਨਾ ਜਪ ਹੈ ਕਰਤ ਵਿਪਰੀਤ, ਉਲਟੀਆਂ ਗੱਲਾਂ ਕਰਦੇ ਨੇ। ਉਹਨਾਂ ਨੂੰ ਆਪਾਂ ਕਥਾ ਦੇ ਰਾਹੀਂ ਉਪਦੇਸ਼ ਕਰਦੇ ਹਾਂ, ਸਾਰੀ ਸੰਗਤ ਨੂੰ ਨਾਮ ਜਪੋ, ਇਹ ਹੋ ਨਹੀਂ ਸਕਦਾ, ਆਹ ਗੱਲਾਂ ਗਲਤ ਨੇ, ਇੰਨੇ ਪਾਠ ਨਹੀਂ ਹੋ ਸਕਦੇ, ਰੂਹਾਨੀਅਤ ਦੀਆਂ ਗੱਲਾਂ ਨੂੰ ਹੱਸ ਹੱਸ ਕੇ ਮਖੌਲ ਕਰਦੇ ਨੇ। ਅਸਲ ਵਿੱਚ ਉਹ ਮਖੌਲ ਕਿਉਂ ਕਰਦੇ ਨੇ, ਉਹਨਾਂ ਦੇ ਮਨਾਂ ਦੇ ਅੰਦਰ ਕੀ ਹੈ? ਸਤਿਗੁਰੂ ਕਹਿੰਦੇ ਅਸਲ ਵਿੱਚ ਉਹਨਾਂ ਦੇ ਅੰਦਰ ਆਪ ਹੀ ਕਾਲਖ ਭਰੀ ਹੋਈ ਹੈ। ਕਿਹੜੀ? ਪਾਰ ਤ੍ਰਿਆ ਰਮ ਹੈ ਬਕਹਿ ਸਾਧ ਨਿੰਦ ਕਰਨ ਨਾ ਸੁਨਹੀ ਹਰ ਜਸ ਬਿੰਦ। ਕਹਿੰਦੇ ਪਰ ਇਸਤਰੀਆਂ ਨਾਲ ਵਿਕਾਰ ਭੋਗਦੇ ਨੇ, ਪਰ ਤ੍ਰਿਆ ਰਮ ਹੈ ਬਕਹਿ ਸਾਧ ਨਿੰਦ। ਕਹਿੰਦੇ ਸੰਤਾਂ ਦੀ ਨਿੰਦਿਆ ਬਕਹਿ ਉਚਾਰਦਾ ਜਿਹੜਾ ਬੰਦਾ, ਕਰਨ ਹੁੰਦਾ ਕੰਨਾਂ ਦੁਆਰੇ ਬਿੰਦ ਜਾਣਨ ਜੋ, ਹਰੀ ਜਸ ਨੂੰ ਬਿੰਦ ਰੰਚਕ ਮਾਤਰ ਵੀ ਸੁਣਦਾ ਨਹੀਂ, ਤੇ ਉਹੋ ਜਿਹੇ ਬੰਦੇ ਨੇ ਕੀ ਨਾਮ ਜਪਣਾ ਜਿਹੜਾ ਰਾਤ ਨੂੰ ਸ਼ਰਾਬਾਂ ਪੀਣੀਆਂ, ਰਾਤ ਦਿਨ ਨਿੰਦਾ ਕਰਨੀ, ਸੋ ਬੇਸਵਾਵਾਂ ਕੋਲ ਜਾਣਾ, ਤੇ ਉਹਨਾਂ ਨੇ ਤਾਂ ਨਿੰਦਾ ਹੀ ਕਰਨੀ ਹੈ। ਉਹਨਾਂ ਦਾ ਕਿਹੜਾ ਪ੍ਰਯੋਜਨ ਹੈ ਪਰਮੇਸ਼ਰ ਦੀ ਪ੍ਰਾਪਤੀ ਜਾਂ ਮਨ ਦੀ ਇਕਾਗਰਤਾ ਜਾਂ ਟਿਕਾਓ? ਉਹ ਤਾਂ ਦੂਜਿਆਂ ਨੂੰ ਮਖੌਲ ਹੀ ਕਰਦੇ ਨੇ ਕਿ ਇਹ ਲੋਕ ਐਵੇਂ ਤੁਰੇ ਫਿਰਦੇ ਨੇ, ਆਹ ਗੁਰਦੁਆਰਿਆਂ 'ਚ ਤੁਰੇ ਫਿਰਦੇ ਨੇ, ਉਹ ਫਲਾਨਾ ਹੈ ਤੁਰੇ ਫਿਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਉਹਨਾਂ ਦੀ ਪਰਵਾਹ ਵੀ ਨਹੀਂ ਕਰਨੀ ਆਪਾਂ ਨੇ। ਕਿਉਂ? ਕਹਿੰਦੇ ਹਾਥੀ ਜਦੋਂ ਗਲੀ ਵਿੱਚੋਂ ਲੰਘਦਾ, ਬੜੇ ਬੜੇ ਕੂਕਰ ਦੂਰ ਖੜ ਕੇ ਭੌਂਕਦੇ ਹੁੰਦੇ ਨੇ, ਪਰ ਹਾਥੀ ਦਾ ਵਿਗਾੜ ਨਹੀਂ ਸਕਦੇ ਹੁੰਦੇ ਕੁਛ, ਹਾਥੀ ਲੰਘ ਜਾਂਦਾ। ਕੂਕਰਾਂ ਦਾ ਸ਼ੁਰੂ ਤੋਂ ਹੀ ਕੰਮ ਰਿਹਾ ਭੌਂਕਣਾ। ਸੋ ਇਸ ਕਰਕੇ ਸਾਰੇ ਜਾਣੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਬੰਦਗੀ ਵਾਲੇ ਨੇ, ਸ਼ੁਰੂ ਤੋਂ ਲੈ ਕੇ ਬੰਦਗੀ ਕਰਦੇ ਆਏ ਨੇ। ਰਾਵਣ ਕੂਕਰ ਵਾਂਗੂ ਮਗਰ ਪੈ ਗਿਆ, ਸਾਧੂਆਂ ਦੇ ਖੂਨ ਕੱਢ ਕੱਢ ਕੇ ਪੀਣ ਲੱਗ ਗਿਆ, ਅਖੀਰ ਫਿਰ ਮਾਰਨਾ ਪਿਆ। ਇਸੇ ਪ੍ਰਕਾਰ ਜਿਹੜਾ ਕੰਸ ਸੀ ਉਹ ਵੀ ਇਸੇ ਤਰ੍ਹਾਂ ਸਾਧੂਆਂ ਦੇ ਮਗਰ ਪੈ ਗਿਆ, ਹਰਨਾਕਸ਼ ਵੀ ਸਾਧੂਆਂ ਦੇ ਮਗਰ ਪੈ ਗਿਆ ਸੀ। ਇਸੇ ਪ੍ਰਕਾਰ ਜਿਹੜੇ ਵੀ ਨਾਮ ਜਪਣ ਵਾਲੇ ਨੇ, ਔਰੰਗਾ ਵੀ ਜਿਹੜਾ ਸੀ ਉਹ ਵੀ ਬੇਨਵੇ ਫਕੀਰ ਸਾਰੇ ਅੱਗ 'ਚ ਹੀ ਸਾੜ ਦਿੱਤੇ ਸੀ ਉਹਨੇ, ਅਤੇ ਹੋਰ ਬਹੁਤ ਸਾਰੇ। ਸਤਿਗੁਰੂ ਜੀ ਨੂੰ ਸ਼ਹੀਦੀ ਕਰ ਦਿੱਤਾ ਨਵੇਂ ਪਾਤਸ਼ਾਹ ਨੂੰ, ਗੁਰਸਿੱਖਾਂ ਨੂੰ ਇਸ ਪ੍ਰਕਾਰ ਤੰਗ ਕੀਤਾ। ਸੋ ਜਦੋਂ ਜਦੋਂ ਵੀ ਸੰਸਾਰ ਦੇ ਅੰਦਰ ਨਾਮ ਜਪਣ ਵਾਲੇ ਉੱਠੇ ਨੇ, ਉਹਨਾਂ ਦੇ ਵਿਰੋਧੀ ਵੀ ਉੱਠੇ ਨੇ, ਕੁਦਰਤੀ ਗੱਲ ਹੈ, ਉਹਨਾਂ ਦੇ ਅੰਦਰ ਐਸਾ ਵਿਰੋਧ ਪੈਦਾ ਹੁੰਦਾ, ਪਰ ਅੰਤ ਨੂੰ ਨਾਮ ਜਪਣ ਵਾਲਿਆਂ ਦੀ ਜਿੱਤ ਹੋ ਜਾਂਦੀ ਹੈ, ਬਾਣੀ ਪੜ੍ਹਨ ਵਾਲਿਆਂ ਦੀ ਜਿੱਤ ਹੋ ਜਾਂਦੀ ਹੈ, ਤੇ ਦੁੱਖੀ ਆਪਣੇ ਆਪ ਹੀ ਸਾਰੇ ਖਤਮ ਹੋ ਜਾਂਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਨਿੰਦਾ ਜਿਹੜੇ ਲੋਕ ਕਰਦੇ, ਨਾਮ ਨਹੀਂ ਜਪਦੇ, ਵਿਪਰੀਤੀਆਂ ਕੀ ਕਰਦੇ ਨੇ। ਹਿਰ ਹੈ ਪਰ ਦਰਬ ਉਧਰ ਕਹਿ ਤਾਂ ਅਗਨ ਨਾ ਨਿਵਰੈ ਤ੍ਰਿਸ਼ਨਾ ਨਾ ਬੁਝਾਈ। ਉਹ ਆਪਣੇ ਉਧਰ ਤੋਂ ਭਾਵ ਪੇਟ ਵਾਸਤੇ ਪਰਾਏ ਧਨ ਨੂੰ ਹਿਰਾ ਹੁੰਦਾ ਚਰਾਉਂਦੇ ਨੇ, ਪਰਾਇਆ ਧਨ ਇਧਰੋਂ ਉਧਰੋਂ ਹੇਰਾ ਫੇਰੀਆਂ ਕਰ ਕਰਕੇ। ਹੁਣ ਜਿਹਨੇ ਬਣਦੇ ਨੇ ਪਰਾਇਆ ਧਨ ਚੋਰੀ ਕਰ ਕਰਕੇ ਖਾਣਾ, ਉਹਦੀ ਬੁੱਧੀ ਸਿਮਰਨ ਵਾਲੀ ਕਿੱਥੇ ਹੋਜੂਗੀ? ਜਿਹੜੇ ਬੰਦੇ ਨੇ ਪਰਵੇਸਵਾਵਾਂ ਕੋਲ ਜਾਣਾ, ਉਹਦੀ ਬੁੱਧੀ ਕਿੱਥੇ ਸਿਮਰਨ ਕਰੂਗੀ? ਜਿਹਨੇ ਨਿੰਦਿਆ ਕਰਨੀ ਹੈ, ਜਿਹਨੇ ਜਸ ਸੁਣਨਾ ਹੀ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਤ੍ਰਿਸ਼ਨਾ ਰੂਪੀ ਅਗਨੀ ਨਿਵਿਰਤ ਨਹੀਂ ਹੁੰਦੀ ਉਹਨਾਂ ਦੀ, ਕਿਉਂਕਿ ਸੰਤੋਖ ਰੂਪੀ ਜਲ ਪਾ ਕੇ ਜੋ ਬੁਝਾਈ ਨਹੀਂ ਕਦੇ, ਉਹਨੇ ਸੰਤੋਖ ਰੱਖਿਆ ਹੀ ਨਹੀਂ। ਅਗਨ ਨਾ ਨਿਵਰਿਆ ਤ੍ਰਿਸ਼ਨਾ ਨਾ ਬੁਝਾਈ, ਬੂਝ ਹੁੰਦਾ ਗਿਆਤ ਜੋ ਨਾ ਆਈ ਉਹਨਾਂ ਨੂੰ, ਕ੍ਰੋਧ ਰੂਪੀ ਅਗਨੀ ਨਿਵਿਰਤ ਨਾ ਹੋਈ, ਅਤੇ ਤ੍ਰਿਸ਼ਨਾ ਰੂਪੀ ਅਗਨੀ ਵੀ ਨਾ ਬੁਝਾਈ ਉਹਨਾਂ ਨੇ ਅੰਦਰੋਂ। ਹਰ ਸੇਵਾ ਬਿਨ ਇਹ ਫਲ ਲਾਗੇ, ਕਿਉਂਕਿ ਹਰੀ ਦੀ ਸੇਵਾ ਕੀਤੇ ਤੋਂ ਬਿਨਾਂ ਇਹ ਜਿਹੜੇ ਪਹਿਲਾਂ ਕਹੇ ਸਾਰੇ ਬਿਖ ਫਲ ਆ ਕੇ ਲੱਗ ਗਏ ਉਹਨਾਂ ਨੂੰ। ਇੱਕ ਤਾਂ ਹੁੰਦੇ ਨੇ ਅੰਮ੍ਰਿਤ ਫਲ, ਫਲ ਦੇ ਲੱਲੇ ਨੂੰ ਔਂਕੜਾਏ ਤਾਂ ਫਲ ਬ੍ਰਹਮ ਗਿਆਨ ਹੁੰਦਾ। ਇੱਕ ਫਲ ਹੁੰਦੇ ਨੇ ਸ਼ੁਭ ਗੁਣਾਂ ਦਾ ਆ ਜਾਣਾ, ਇੱਥੇ ਸਾਰੇ ਬਿਖ ਫਲ ਆ ਕੇ ਉਹਨਾਂ ਨੂੰ ਲੱਗੇ ਨੇ ਜਿਹੜੇ ਪਿੱਛੇ ਕਹੇ ਨੇ। ਨਾਨਕ ਪ੍ਰਭ ਬਿਸਰਤ ਮਰ ਜਮ ਹੈ ਅਭਾਗੇ, ਸਤਿਗੁਰੂ ਕਥਨ ਕਰਦੇ ਨੇ ਵਾਹਿਗੁਰੂ ਦੇ ਭੁੰਦਣ ਕਰਕੇ ਜਿਹੜੇ ਅਭਾਗੇ ਨੇ ਖੋਟੇ ਭਾਗਾਂ ਵਾਲੇ ਜੀਵ ਮਰਦੇ ਨੇ, ਮਰ ਜੰਮਹਿ ਅਭਾਗੇ, ਮਰਦੇ ਨੇ ਜੰਮਦੇ ਨੇ, ਮਰਦੇ ਨੇ ਜੰਮਦੇ ਨੇ। ਤਰਸ ਤਾਂ ਸਾਨੂੰ ਬਹੁਤ ਆਉਂਦਾ ਕਿ ਸਾਰਿਆਂ ਨੂੰ ਸਹੀ ਰਸਤਾ ਸਿਖਾ ਦਈਏ, ਦੱਸ ਦਈਏ, ਪਰ ਉਹਨਾਂ ਨੂੰ ਇੰਨੀ ਕਮੱਤ ਹੈ, ਇੰਨੀ ਪੁੱਠੀ ਮੱਤ ਹੈ ਉਹਨਾਂ ਦੀ, ਉਹਨਾਂ ਨੂੰ ਸਮਝਾ ਹੀ ਨਹੀਂ ਸਕਦੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹੇ ਮਨਮੁੱਖ ਬੰਦਿਆਂ ਨੂੰ ਕਦੋਂ ਸਮਝਾਇਆ ਜਾਏ, ਸਮਝਾਇਆ ਹੀ ਨਹੀਂ ਜਾਂਦਾ ਉਹ ਮਨਮੁੱਖ। ਬੜੀ ਕੋਸ਼ਿਸ਼ ਕਰੀ ਦੀ ਹੈ, ਰਾਮ ਚੰਦਰ ਜੀ ਨੇ ਬੜੇ ਸੁਨੇਹੇ ਭੇਜੇ ਰਾਵਣ ਨੂੰ ਵੀ ਤੂੰ ਸੁਲਾਹ ਕਰ ਲੈ ਤੇ ਮਾੜੇ ਕੰਮ ਛੱਡ ਦੇ, ਤੈਨੂੰ ਕੁਛ ਨਹੀਂ। ਕਹਿੰਦੇ ਸਾਡਾ ਵਿਚਾਰ ਜੰਗ ਕਰਨ ਦਾ ਨਹੀਂ ਹੈਗਾ, ਉਹ ਮੰਨਿਆ ਹੀ ਨਹੀਂ। ਪ੍ਰਹਿਲਾਦ ਜੀ ਨੇ ਬਥੇਰਾ ਸਮਝਾਇਆ ਹਰਨਾਕਸ਼ ਨੂੰ, ਉਹ ਮੰਨਿਆ ਹੀ ਨਹੀਂ। ਜਦੋਂ ਜਦੋਂ ਵੀ ਮਨਮੁੱਖ ਨੂੰ ਸਮਝਾਉਂਦੇ ਹਾਂ, ਗੁਰਮੁਖ ਤਾਂ ਰੱਖਦੇ ਨਿਮਰਤਾ ਵੀ ਚਲੋ ਇਹਨੂੰ ਸਮਝਾ ਲਈਏ, ਹੰਕਾਰੀ ਸਮਝਦਾ ਪਤਾ ਨਹੀਂ ਮੈਥੋਂ ਡਰਦਾ ਇਹ। ਗੁਰਮੁਖ ਪਹਿਲਾਂ ਨਿਮਰਤਾ ਰੱਖੀ ਜਾਂਦੇ ਆ, ਰੱਖੀ ਜਾਂਦੇ ਆ, ਰੱਖੀ ਜਾਂਦੇ ਆ, ਜਦੋਂ ਫਿਰ ਨਹੀਂ ਸਮਝਦਾ ਫਿਰ ਗੁਰਮੁਖਾਂ ਦਾ ਤਾਂ ਇੱਕ ਵਾਕ ਹੀ ਬੜਾ ਹੁੰਦਾ, ਬਸ ਇੱਕ ਵਾਕ ਨਾਲ ਹੀ ਸਭ ਖਤਮ ਹੋ ਜਾਂਦੇ ਨੇ।